ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਗੁਰਮੁਖ ਪਰੇ ਮਹਾਂਪੁਰਖ ਬਾਓ ਜੀ ਹੁਣੇ ਕਦੇ ਕਦੇ ਕਹਿ ਦਿਆ ਕਰਦੇ ਸਨ, ਕਿਉਂ ਸੰਗਤ ਹੀ ਸਾਡੇ ਜੀਵਨ ਨੂੰ ਰੰਗਣ, ਢਾਲਣ, ਘੜਨ, ਬਣਾਉਣ ਅਤੇ ਬਦਲਣ ਦੇ ਦਾ ਇੱਕੋ ਇੱਕ ਜ਼ਰੀਆ ਹੈ, ਸਾਧਨ ਹੈ। ਸੋ ਸੰਗਤ ਬਹੁਤ ਇੱਕ ਅਹਿਮ ਵਿਸ਼ਾ, ਅੰਮ੍ਰਿਤ ਬਚਨ ਸੰਤ ਬੋਲਤੇ। ਆਓ ਉਹਨਾਂ ਗੁਰਮੁਖ ਪਰੇ ਮਹਾਂਪੁਰਖਾਂ ਦੇ ਅੰਮ੍ਰਿਤ ਬਚਨ ਧਿਆਨ ਸਹਿਤ ਸਰਵਣ ਕਰੀਏ, ਜਿਹੜੇ ਸਾਡੇ ਜੀਵਨ ਨੂੰ ਬਦਲਣ ਦੇ ਸਮਰੱਥ ਨੇ। ਸੋ ਸੰਗਤ ਗੁਰਬਾਣੀ ਦੇ ਚਾਨਣ ਵਿੱਚ ਪਿਛਲੇ ਭਾਗ ਵਿੱਚ, ਇਸ ਭਾਗ ਤੋਂ ਪਿਛਲੇ ਭਾਗ ਵਿੱਚ ਤਿੰਨ ਤਰ੍ਹਾਂ ਦੀ ਸੰਗਤ, ਤਿੰਨ ਸਤਾ ਦੀ ਸੰਗਤ ਦਾ ਗਿਆਨ ਅਤੇ ਬਿਆਨ ਡਿਸਕਸ ਕੀਤਾ ਗਿਆ। ਸਰੀਰਕ ਸੰਗਤ, ਮਾਨਸਿਕ ਸੰਗਤ ਅਤੇ ਸ਼ਖਸੀਅਤ ਦੀ ਸੰਗਤ। ਆਪਾਂ ਹੁਣ ਦੇਖਦੇ ਹਾਂ ਮੁਰਦਿਆਂ ਦੀ ਸੰਗਤ। ਹਰ ਇੱਕ ਇਨਸਾਨ ਦੇ ਜੀਵਨ ਵਿੱਚ ਨਜ਼ਦੀਕੀ ਸੰਬੰਧੀਆਂ ਜਿਵੇਂ ਕਿ ਮਾਂ, ਬਾਪ, ਭੈਣ, ਭਰਾ, ਪਤੀ, ਪਤਨੀ, ਬੱਚਿਆਂ, ਮਿੱਤਰਾਂ ਅਥਵਾ ਹੋਰ ਪਿਆਰ ਵਾਲੇ ਜੀਵਾਂ ਦੀਆਂ ਮੌਤਾਂ ਹੁੰਦੀਆਂ ਰਹਿੰਦੀਆਂ ਹਨ। ਇਹਨਾਂ ਵਿੱਚੋਂ ਕੁਝ ਮੌਤਾਂ ਦਾ ਮਨ ਨੂੰ ਅਤਿਅੰਤ ਦੁੱਖ ਅਤੇ ਸਦਮਾ ਹੁੰਦਾ ਹੈ। ਐਸੀਆਂ ਦੁੱਖਦਾਈ ਮੌਤਾਂ ਨੂੰ ਮੁੜ ਮੁੜ ਕੇ ਯਾਦ ਜਾਂ ਚਰਚਾ ਕਰ ਕਰਕੇ ਅਸੀਂ ਇਹਨਾਂ ਸਦਮਿਆਂ ਨੂੰ ਆਪਣੇ ਹਿਰਦੇ ਦੀਆਂ ਡੂੰਘੀਆਂ ਤਹਾਂ ਜਾਂ ਅੰਤਸ਼ਕਰਨ ਵਿੱਚ ਉਤਾਰ ਲੈਂਦੇ ਹਾਂ। ਜਦ ਵੀ ਇਹਨਾਂ ਮੁਰਦਿਆਂ ਦੀਆਂ ਯਾਦਾਂ ਉਗੜ ਕੇ ਸਾਹਮਣੇ ਆਉਂਦੀਆਂ ਹਨ ਤਾਂ ਉਹਨਾਂ ਦੇ ਮੂੰਹ ਵਿੱਚ ਅਸੀਂ ਅਤਿਅੰਤ ਦੁਖੀ ਹੁੰਦੇ ਹਾਂ। ਇਸ ਤਰ੍ਹਾਂ ਇਸੇ ਤਰ੍ਹਾਂ ਕਿਸੇ ਵਿਰੋਧੀ ਜਾਂ ਘਿਰਣਿਤ ਪ੍ਰਾਣੀ ਦੀ ਯਾਦ ਆ ਜਾਵੇ ਤਾਂ ਸਾਡੇ ਅੰਦਰ ਤੀਬਰ ਘਿਰਨਾ ਦੇ ਭਾਂਬੜ ਮੱਚ ਪੈਂਦੇ ਹਨ, ਜਿਸ ਦੀ ਅਗਨ ਵਿੱਚ ਸਾਡਾ ਤਨ, ਮਨ, ਹਿਰਦਾ ਬਹੁਤ ਦੇਰ ਤੱਕ ਸੜਦਾ, ਬਲਦਾ, ਕੁਝਦਾ ਰਹਿੰਦਾ ਹੈ। ਐਸੀਆਂ ਘਿਰਣਿਤ ਯਾਦਾਂ ਦੇ ਮੁੜ ਮੁੜ ਦੁਹਰਾਉਣ ਦੇ ਨਾਲ ਸਾਡੇ ਹਿਰਦੇ ਵਿੱਚ ਉਸ ਘਿਰਣਿਤ ਸ਼ਖਸ ਲਈ ਐਲਰਜੀ ਪੈਦਾ ਹੋ ਜਾਂਦੀ ਹੈ, ਭਾਵੇਂ ਉਹ ਸ਼ਖਸ ਮਰ ਮੁੱਕ ਵੀ ਜਾਵੇ ਤਾਂ ਵੀ ਉਸਦੀ ਮਾੜੀ ਜਿਹੀ ਯਾਦ ਅਤੇ ਯਾਦ ਰਾਹੀਂ ਸੰਗ ਕਰਨ ਦੇ ਨਾਲ ਸਾਨੂੰ ਸਣਕ ਆਪਣੀ ਅੱਗ ਲੱਗ ਜਾਂਦੀ ਹੈ। ਹਉਮੈ ਵਿੱਚ ਮੈਂ ਮੇਰੀ ਦਾ ਅਹਿਸਾਸ ਉਪਜਦਾ ਹੈ, ਹਉਮੈ ਵਿੱਚੋਂ ਮੈਂ ਮੇਰੀ ਦਾ ਅਹਿਸਾਸ ਉਪਜਦਾ ਹੈ, ਜਿਸ ਨਾਲ ਸਾਨੂੰ ਮਾਇਕੀ ਪਦਾਰਥਾਂ ਜਾਂ ਸਰੀਰਾਂ ਦੀ ਅਪਣੱਤ ਜਾਂ ਪਕੜ ਹੋ ਜਾਂਦੀ ਹੈ। ਇਸ ਮੈਂ ਮੇਰੀ ਦੀ ਅਪਣੱਤ ਜਾਂ ਪਕੜ ਨੂੰ ਹੀ ਮੋਹ ਕਿਹਾ ਜਾਂਦਾ ਹੈ। ਜਦ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਸਰੀਰ ਤਾਂ ਨਾਸ਼ ਹੋ ਜਾਂਦਾ ਹੈ ਪਰ ਰੂਹ ਸਰੀਰ ਵਿੱਚੋਂ ਨਿਕਲ ਜਾਂਦੀ ਹੈ। ਜਿਉਂਦੇ ਸਰੀਰਾਂ ਨਾਲ ਲਗਾਤਾਰ ਸੰਗ ਜਾਂ ਮੇਲਜੋਲ ਕਰਨ ਨਾਲ ਮੋਹ ਹੋ ਜਾਣਾ ਅਵਸ਼ ਹੈ ਅਤੇ ਇਸ ਮੋਹ ਮਮਤਾ ਦੇ ਲਗਾਤਾਰ ਅਭਿਆਸ ਨਾਲ ਇਹ ਮੋਹ ਸਾਡੇ ਚਿੱਤ ਦੀਆਂ ਹੇਠਲੀਆਂ ਤਹਾਂ ਵਿੱਚ ਜਾ ਉਤਰਦਾ ਹੈ, ਜਿਸ ਕਾਰਨ ਉਸਦੀ ਮੌਤ ਹੋ ਜਾਣ ਦੇ ਮਗਰੋਂ ਵੀ ਮੋਹ ਦੀ ਅੰਸ਼ ਉਸੇ ਤਰ੍ਹਾਂ ਸਾਡੇ ਅੰਤਸ਼ਕਰਨ ਵਿੱਚ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਪਿਆਰ ਅਥਵਾ ਮੋਹ ਵਾਲੇ ਮੁਰਦੇ ਅਤੇ ਨਫ਼ਰਤ ਵਾਲੇ ਮੁਰਦਿਆਂ ਦੀਆਂ ਯਾਦਾਂ ਰਾਹੀਂ ਮੇਲ ਜਾਂ ਸੰਗਤ ਅਤਿਅੰਤ ਦੁੱਖ ਕਲੇਸ਼ ਕੋਝਣਾ ਦਾ ਕਾਰਨ ਬਣਦੀ ਹੈ। ਐਸੀ ਘਿਰਣਤ ਅਤੇ ਦੁੱਖਦਾਈ ਮੁਰਦਿਆਂ ਦੀ ਖਿਆਲੀ ਸੰਗਤ ਨੂੰ ਅਸੀਂ ਮੁੜ ਮੁੜ ਕੇ ਘੋਟਦੇ ਰਹਿੰਦੇ ਹਾਂ, ਜਿਸ ਕਾਰਨ ਇਹਨਾਂ ਦੇ ਸਦਮੇ ਜਾਂ ਘਿਰਣਾ ਦੀ ਰੰਗਤ ਸਾਡੇ ਅੰਤਸ਼ਕਰਨ ਵਿੱਚ ਡੂੰਘੀ ਉਤਰਦੀ ਜਾਂਦੀ ਹੈ, ਜੋ ਕਈ ਜਨਮਾਂ ਤਾਈਂ ਸਾਡੇ ਦੁੱਖਾਂ ਕਲੇਸ਼ਾਂ ਦਾ ਕਾਰਨ ਬਣਦੀ ਹੈ। ਦੂਜੇ ਲਫ਼ਜ਼ਾਂ ਵਿੱਚ ਐਸੇ ਮੋਹ ਜਾਂ ਘਿਰਣਾ ਵਾਲੇ ਕਈ ਮੁਰਦੇ ਅਸੀਂ ਆਪਣੇ ਅੰਤਸ਼ਕਰਨ ਵਿੱਚ ਅਜਾਈਂ ਖਾਮ ਖਾਹ ਵਸਾਏ ਹੋਏ ਹਨ, ਜਿਹੜੇ ਕਈ ਜਨਮਾਂ ਤਾਈਂ ਅਤਿਅੰਤ ਦੁੱਖ ਕਲੇਸ਼ ਦਾ ਕਾਰਨ ਬਣਦੇ ਹਨ। ਇਹ ਜਗ ਮੋਹ ਹੇਤ ਵਿਆਪਤੰ ਦੁੱਖ ਅਧਿਕ ਜਨਮ ਮਰਨ। ਇਸ ਤਰ੍ਹਾਂ ਅਸੀਂ ਆਪਣੇ ਹਿਰਦੇ ਜਾਂ ਅੰਤਸ਼ਕਰਨ ਦੇ ਅੰਦਰ ਆਪੂ ਵਸਾਇਆ ਹੋਇਆ ਕਬਰਸਤਾਨ ਲਈ ਫਿਰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਐਸੀਆਂ ਮੋਹ ਮਾਇਆ ਵਾਲੇ ਮੁਰਦਿਆਂ ਦੀਆਂ ਯਾਦਾਂ ਭੂਤ ਪ੍ਰੇਤ ਵਾਂਗ ਸਾਡੇ ਅੰਤਸ਼ਕਰਨ ਦੇ ਕਿਸੇ ਖਲ ਖੂੰਜੇ ਵਿੱਚ ਵਸੀਆਂ ਹੋਈਆਂ ਹਨ, ਜਿਨ੍ਹਾਂ ਨੂੰ ਅਸੀਂ ਮੋਹ ਦੇ ਜਜ਼ਬਾਤ ਨਾਲ ਪਾਲਦੇ ਪੋਸਦੇ ਰਹਿੰਦੇ ਹਾਂ ਅਤੇ ਇਹਨਾਂ ਦੀ ਯਾਦ ਦੁਆਰਾ ਸੰਗਤ ਕਰਕੇ ਦੁੱਖ ਕਲੇਸ਼ ਭੋਗਦੇ ਰਹਿੰਦੇ ਹਾਂ। ਇਹਨਾਂ ਮੁਰਦਿਆਂ ਨੂੰ ਯਾਦ ਅਥਵਾ ਚੇਤੇ ਕਰਨਾ ਹੀ ਸਾਡੇ ਅੰਦਰ ਭੂਤਾਂ ਨੂੰ ਜਗਾਉਣਾ ਹੈ ਅਤੇ ਉਹਨਾਂ ਦੀ ਕੁਸੰਗਤ ਕਰਨੀ ਹੈ। ਇਹਨਾਂ ਮੁਰਦਿਆਂ ਨੂੰ ਯਾਦ ਜਾਂ ਚੇਤੇ ਕਰਨਾ ਹੀ ਆਪਣੇ ਅੰਦਰ ਭੂਤਾਂ ਨੂੰ ਜਗਾਉਣਾ ਹੈ ਅਤੇ ਉਹਨਾਂ ਦੀ ਕੁਸੰਗਤ ਕਰਨੀ ਹੈ। ਮਰੇ ਹੋਏ ਅਣਹੋਣ ਦੇ ਸਰੀਰ ਨੂੰ ਯਾਦ ਕਰਨਾ ਅਤੇ ਉਸ ਮੁਰਦੇ ਦੀ ਖਿਆਲੀ ਸੰਗਤ ਕਰਕੇ ਦੁਖੀ ਹੋਣਾ ਸਾਡੀ ਅਗਿਆਨਤਾ ਦਾ ਘੋਰ ਭਰਮ ਹੈ, ਜਿਸ ਵਿੱਚ ਸਾਰਾ ਸੰਸਾਰ ਪ੍ਰਵਿਰਤ ਹੈ। ਵੀਰਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜੇ ਲਾਏ। ਗੁਰਬਾਣੀ ਵਿੱਚ ਐਸੇ ਝੂਠੇ ਮੋਹ ਪਿਆਰ ਨੂੰ ਇਉਂ ਦਰਸਾਇਆ ਹੋਇਆ ਹੈ, ਨਾਨਕ ਮਨਮੁਖ ਅੰਧ ਪਿਆਰ, ਏਤ ਮੋਹ ਫਿਰ ਜੂਨੀ ਪਾਹੇ, ਮੋਹੇ ਲਾਗਾ ਜੰਪੁਰ ਜਾਹੇ, ਮੂਹੇ ਕੋ ਰੋਵੇ ਕਿਸੇ ਸੁਣਾਵੇ ਹੈ, ਪੈ ਸਾਗਰ ਅਸਰਾਲ ਪਿਆ। ਬਾਲਕ ਮਰੇ ਬਾਲਕ ਹੀ ਲੀਲਾ, ਕਹਿ ਕਹਿ ਰੋਵੇ ਬਾਲ ਰੰਗੀਲਾ, ਜਿਸ ਕਾ ਸਾਹ ਸੋ ਤਿੰਨ ਹੀ ਲੀਆ, ਭੂਲਾ ਰੋਵਣ ਹਾਰਾ ਹੈ। ਪਰ ਜੋਵਨ ਮਰ ਜਾਹੇ ਕਿਆ ਕੀਜੈ, ਮੇਰਾ ਮੇਰਾ ਕਰ ਰੋਵੀ ਜੈ, ਮਾਇਆ ਕਾਰਨ ਰੋਏ ਵਿਗੁਚੈ, ਤ੍ਰਿਗ ਜੀਵਨ ਸੰਸਾਰਾ ਹੈ। ਇਸੇ ਤਰ੍ਹਾਂ ਜਿਉਂਦੇ ਵੈਰੀ ਲਈ ਘਿਰਨਾ ਦੇ ਬਲਬਲਿਆਂ ਦੇ ਅਭਿਆਸ ਦੁਆਰਾ ਸਾਡੇ ਚਿੱਤ ਦੀਆਂ ਡੂੰਘੀਆਂ ਤਹਿਾਂ ਵਿੱਚ ਇਸ ਵੈਰ ਦੀ ਘਿਰਨਾ ਉਤਰ ਜਾਂਦੀ ਹੈ। ਸਮਾਂ ਪਾ ਕੇ ਇਹ ਘਿਰਨਾ ਇਹ ਐਲਰਜੀ ਦਾ ਰੂਪ ਧਾਰਨ ਕਰ ਲੈਂਦੀ ਹੈ, ਜੋ ਵੈਰੀ ਦੀ ਮੌਤ ਤੋਂ ਬਾਅਦ ਵੀ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਜਦ ਵੀ ਐਸੇ ਮੋਏ ਹੋਏ ਘਿਰਣਤ ਬੰਦੇ ਦੀ ਯਾਦ ਆਵੇ ਤਾਂ ਸਾਡੀ ਦ੍ਰਿੜ ਕੀਤੀ ਹੋਈ ਐਲਰਜੀ ਦੀ ਅੰਸ਼ ਮੁੜ ਜਾਗ ਪੈਂਦੀ ਹੈ ਅਤੇ ਅਸੀਂ ਈਰਖਾ, ਦੁਐਤ, ਵੈਰ, ਵਿਰੋਧ, ਨਫ਼ਰਤ, ਕ੍ਰੋਧ ਅਤੇ ਬਦਲੇ ਦੀ ਭਾਵਨਾ ਵਿੱਚ ਅਜਾਈਂ ਸੜਦੇ, ਬਲਦੇ ਅਤੇ ਕੁਲਝਦੇ ਰਹਿੰਦੇ ਹਾਂ। ਇਸ ਤਰ੍ਹਾਂ ਘਿਰਨਾ ਦੀ ਅੱਗ ਜਾਂ ਐਲਰਜੀ ਦੇ ਹਰ ਦੌਰੇ ਦੇ ਨਾਲ ਸਾਡਾ ਮਨ ਤਨ ਸੜ ਬਲ ਕੇ ਕਾਲਾ ਸਿਆਹ ਅਤੇ ਮਨੂਰ ਹੁੰਦਾ ਜਾਂਦਾ ਹੈ, ਬਲਕਿ ਆਪਣੀ ਘਿਰਨਾ ਦੀਆਂ ਤੀਖਣ ਕਿਰਨਾਂ ਆਪਣੀਆਂ ਵਾਈਬ੍ਰੇਸ਼ਨਸ ਦੇ ਰਾਹੀਂ ਮੁਰਦੇ ਵੈਰੀ ਦੀ ਰੂਹ ਨੂੰ ਵੀ ਜਾ ਸਾੜਦੇ ਹਾਂ। ਇਸ ਤਰ੍ਹਾਂ ਸਾਡੀ ਮੌਤ ਤੋਂ ਮਗਰੋਂ ਵੀ ਕਿਰਨਾਂ ਦੀ ਰੰਗਤ ਨਾਲ ਲੱਥ ਪੱਥ ਹੋਈ ਸਾਡੀ ਰੂਹ ਭੂਤ ਪ੍ਰੇਤ ਦਾ ਸੂਖਮ ਰੂਪ ਧਾਰਨ ਕਰ ਲੈਂਦੀ ਹੈ ਅਤੇ ਪੁਰਾਣੇ ਬਦਲੇ ਦੀ ਭਾਵਨਾ ਦੀ ਪੂਰਤੀ ਲਈ ਸਾਡੀ ਰੂਹ ਭੂਤ ਬਣ ਕੇ ਵੈਰੀ ਨੂੰ ਜਾ ਚਿੰਬੜਦੀ ਹੈ ਅਤੇ ਉਸ ਨੂੰ ਦੁਖੀ ਕਰਕੇ ਆਪਣੀ ਤਸੱਲੀ ਕਰਦੀ ਹੈ। ਇਸੇ ਤੀਖਣ ਮੋਹ ਜਾਂ ਘਿਰਣਾ ਦੀ ਅੰਸ਼ ਰੰਗਤ ਜਾਂ ਐਲਰਜੀ ਕਾਰਨ ਸਾਨੂੰ ਭੂਤਾਂ ਪ੍ਰੇਤਾਂ ਦੀ ਜੂਨ ਵੀ ਧਾਰਨੀ ਪੈਂਦੀ ਹੈ, ਜੋ ਕਿ ਅਤਿਅੰਤ ਦੁਖਦਾਈ ਅਤੇ ਨਰਕ ਘੋਰਕਾ ਦੌਰਾ ਹੈ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ ਇਹ ਜਮਕੀ ਸਰਕਾਰ ਹੈ, ਇਹਨਾਂ ਉੱਪਰ ਜਮਕਾ ਡੰਡ ਕਰਾਰਾ। ਤੋ ਮੋਹ ਜਾਂ ਘਿਰਨਾ ਦੇ ਤੀਖਣ ਬਲਬਲੇ ਦੋਹਾਂ ਰੂਹਾਂ ਲਈ ਜਿਉਂਦਿਆਂ ਅਤੇ ਮੌਤ ਤੋਂ ਬਾਅਦ ਵੀ ਅਤਿਅੰਤ ਦੁਖਦਾਈ ਅਤੇ ਹਾਨੀਕਾਰਕ ਹੁੰਦੇ ਹਨ। ਸੋ ਇਹਨਾਂ ਵਿਚਾਰਾਂ ਤੋਂ ਸਪੱਸ਼ਟ ਹੋਇਆ ਕਿ ਜਿਉਂਦਿਆਂ ਦੀ ਕੁਸੰਗਤ ਨਾਲੋਂ ਮੁਰਦਿਆਂ ਦੀ ਕੁਸੰਗਤ ਜ਼ਿਆਦਾ ਹਾਨੀਕਾਰਕ ਅਤੇ ਅਤਿਅੰਤ ਦੁਖਦਾਈ ਹੈ। ਐਸੀ ਜਿਉਂਦਿਆਂ ਅਤੇ ਮੁਰਦਿਆਂ ਦੀ ਕੁਸੰਗਤ ਤੋਂ ਬਚਣ ਦੇ ਲਈ ਕੀ ਕਰੀਏ? ਬਚਣ ਲਈ ਗੁਰਬਾਣੀ 'ਚ ਨੁਸਖੇ ਦੱਸੇ ਗਏ ਹਨ। ਰੋਸ ਨਾ ਕਾਹੂ ਸੰਕਰੋ ਆਪਣਾ ਵਿਚਾਰ, ਪਰ ਕਾ ਬੁਰਾ ਨਾ ਰੱਖੋ ਚੀਤ, ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ, ਨਿੰਦਾ ਭਲੀ ਕਿਸੇ ਕੀ ਨਾਹੀਂ, ਖਿਮਾ ਧੀਰਜ ਦੀ ਆਦਤ, ਨਾ ਕੋ ਵੈਰੀ ਨਹੀਂ ਬਿਗਾਨਾ, ਦਇਆ ਜਾਣੇ ਜੀ ਕੀ ਚੱਲਣ ਜਾਣ ਜੋਗਤ ਮਹਿਮਾਨਾ। ਪਰ ਨਿੰਦਾ ਸੁਣ ਆਪ ਹਟਾਵੈ, ਛੋੜ ਔਗੁਣ ਚਲੀਏ ਨੁਸਖੇ। ਤੋ ਇਸਦਾ ਮਤਲਬ ਇਹ ਹੈ ਕਿ ਜਦ ਕੋਈ ਸਾਡੇ ਨਾਲ ਵਧੀਕੀ ਜਾਂ ਬੇਇਨਸਾਫ਼ੀ ਕਰੇ ਤਾਂ ਮਨ ਵਿੱਚ ਰੋਸ ਕਰਨ ਦੀ ਬਜਾਏ ਉਸ ਗੱਲ ਨੂੰ ਉਸੇ ਵੇਲੇ ਹੋਊ ਜਾਂ ਕੋਈ ਨਾ ਕਹਿ ਕੇ ਭੁਲਾ ਦਿਓ ਅਤੇ ਉਸ ਨੂੰ ਖਿਮਾ ਕਰ ਦਿਓ। ਜੇ ਉਸੇ ਵੇਲੇ ਰੋਸ ਵਾਲੀ ਗੱਲ ਨੂੰ ਭੁਲਾਇਆ ਨਾ ਗਿਆ ਤਾਂ ਇਹ ਰੋਸੇ ਕਿਲੇ ਸਾਡੇ ਮਨ ਦੀ ਫੱਟੀ ਉੱਤੇ ਉੱਕਰੇ ਜਾਣਗੇ ਅਤੇ ਸਹਿਜੇ ਇਹ ਅੰਤਿਸ਼ਕਰਨ ਵਿੱਚ ਤਾਸ ਵਸ ਰਸ ਕੇ ਐਲਰਜੀ ਬਣ ਜਾਵੇਗੀ, ਜੋ ਮੌਤ ਤੋਂ ਬਾਅਦ ਵੀ ਸਾਡੇ ਨਾਲ ਹੀ ਜਾਵੇਗੀ। ਇਸ ਤਰ੍ਹਾਂ ਅਸੀਂ ਇਹਨਾਂ ਰੋਸਿਆਂ ਗਿਲਿਆਂ ਦੀਆਂ ਯਾਦ ਦੁਆਰਾ ਉਹਨਾਂ ਨਾਲ ਕੁਸੰਗਤ ਕਰਦੇ ਰਹਾਂਗੇ। ਫੋਰਗਿਵ ਐਂਡ ਫੋਰਗੇਟ ਐਟ ਵੰਸ, ਮੈਲਸ ਅਗੇਂਸਟ ਨਨ, ਲਵ ਫੋਰ ਆਲ। ਸੋ ਇਹ ਸੀ ਮੁਰਦਿਆਂ ਦੀ ਕੁਸੰਗਤ। ਹੁਣ ਹਜੇ ਕੁਦਰਤ ਦੀ ਸੰਗਤ। ਸੰਸਾਰ ਵਿੱਚ ਅਕਾਲ ਪੁਰਖ ਨੇ ਬੇਅੰਤ ਰੰਗਾਂ ਰੂਪਾਂ ਵਿੱਚ ਆਪਣੀ ਸੋਹਣੀ ਮਨਮੋਹਣੀ ਕੁਦਰਤ ਰਚੀ ਹੋਈ ਹੈ। ਆਪ ਹੀ ਇਸ ਕੁਦਰਤ ਦੇ ਅੰਦਰ ਗੁਪਤ ਸਰੂਪ ਵਿੱਚ ਰਵ ਰਿਹਾ ਭਰਪੂਰ ਹੈ ਅਤੇ ਆਪਣੇ ਹੁਕਮ ਦੁਆਰਾ ਚੋਜ ਵਡਾਣਾ ਕਰ ਰਿਹਾ ਹੈ। ਕੁਦਰਤ ਕਰਕੇ ਵਸਿਆ ਸੋਏ ਨਿਕਟ ਜੀ ਕੇ ਸਦ ਹੀ ਸੰਗਾ, ਕੁਦਰਤ ਵਰਤੈ ਰੂਪਾ ਰੰਗਾ। ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤੱਕ ਉਤਾਕ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਿਖਿਆ। ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ, ਰਵ ਰਿਹਾ ਨਹੀਂ ਦੂਰੀ ਜੀਉ। ਹਰ ਅੰਤਰ ਬਾਹਰ ਆਪ ਹੈ ਮੇਰੇ ਗੋਵਿੰਦਾ, ਹਰ ਆਪ ਰਿਹਾ ਭਰਪੂਰੀ ਜੀਉ। ਕੁਦਰਤ ਸਾਡਾ ਮਨ ਮਾਇਆ ਵਿੱਚ ਗਲਤਾਨ ਹੋ ਕੇ ਇੰਨਾ ਅਸਥੂਲ ਜਾਂ ਮਨੂਰ ਹੋ ਚੁੱਕਿਆ ਹੈ ਕਿ ਸਾਨੂੰ ਇਹ ਸੁਹਾਣ ਤੇਰੀ ਕੁਦਰਤ ਵੱਲ ਦੇਖਣ ਜਾਂ ਇਹਨੂੰ ਮਾਨਣ ਦੀ ਫੁਰਸਤ ਹੀ ਨਹੀਂ, ਲੋੜ ਵੀ ਨਹੀਂ ਭਾਸਦੀ। ਕਿਉਂਕਿ ਕੁਦਰਤ ਦੇ ਬੇਅੰਤ ਸਰੂਪਾਂ ਦੇ ਦ੍ਰਿਸ਼ ਅਤੇ ਸੁਹਣਾਪ ਨੂੰ ਮਾਨਣ ਦੇ ਲਈ ਸਾਡੇ ਅੰਦਰ ਭਾਵਨੀ ਹੀ ਨਹੀਂ ਹੁੰਦੀ। ਬਾਗ ਬਗੀਚੇ ਪਾਰਕਾਂ ਜਾਂ ਜੰਗਲਾਂ ਵਿੱਚ ਕੁਦਰਤ ਦੇ ਦਰਸ਼ਨ ਮਾਨਣ ਲਈ ਸਾਨੂੰ ਫੁਰਸਤ ਹੀ ਨਹੀਂ, ਨਾ ਹੀ ਇਸ ਲਈ ਖਰਚਾ ਅਤੇ ਉਦਮ ਕਰਨ ਲਈ ਤਿਆਰ ਹੁੰਦੇ ਹਾਂ। ਇਹੋ ਕਾਰਨ ਹੈ ਕਿ ਹਰ ਸ਼ਹਿਰ ਵਿੱਚ ਕਈ ਕਈ ਬਾਗ ਬਗੀਚੇ ਅਤੇ ਪਾਰਕਾਂ ਦੇ ਹੁੰਦਿਆਂ ਵੀ ਬਹੁਤ ਥੋੜ੍ਹੇ ਪ੍ਰਾਣੀ ਹੀ ਇਹਨਾਂ ਨੂੰ ਦੇਖਣ ਜਾਂਦੇ ਹਨ ਜਾਂ ਆਨੰਦ ਮਾਣਦੇ ਹਨ। ਜਦ ਅਸੀਂ ਕੁਦਰਤ ਦੇ ਵਿਲੱਖਣ ਅਤੇ ਸੋਹਣੇ ਸਰੂਪਾਂ ਦਾ ਰੰਗ ਮਾਣਦੇ ਹਾਂ ਤਾਂ ਅਸੀਂ ਕੁਦਰਤ ਨਾਲ ਸੰਗ ਜਾਂ ਸੰਗਤ ਕਰਦੇ ਹਾਂ। ਐਸੀ ਕੁਦਰਤ ਦੀ ਸੰਗਤ ਕਰਨ ਵਾਲੇ ਅਤੇ ਰੰਗ ਮਾਣਨ ਵਾਲੇ ਪ੍ਰਾਣੀ ਵੀ ਬਹੁਤ ਘੱਟ ਹੁੰਦੇ ਹਨ। ਪਰ ਕੁਦਰਤ ਦੇ ਬਾਹਰਲੇ ਰੰਗ ਰੂਪ ਨੂੰ ਮਾਨਣਾ ਮਨ ਦੀ ਮਾਨਸਿਕ ਸੰਗਤ ਹੀ ਹੈ। ਪਰ ਕੁਦਰਤ ਦੇ ਬਾਹਰਲੇ ਰੰਗ ਰੂਪ ਨੂੰ ਮਾਨਣਾ ਵੀ ਮਨ ਦੀ ਮਾਨਸਿਕ ਸੰਗਤ ਹੀ ਹੈ। ਜਿਵੇਂ ਕਵੀ, ਫਿਲੋਸਫਰ, ਚਿੱਤਰਕਾਰ, ਸੰਗੀਤਕਾਰ, ਗਾਇਕ ਆਦਿ ਕਲਾਕਾਰ ਕੋਮਲ ਮਨ ਹੋਣ ਕਰਕੇ ਆਮ ਜੀਵਾਂ ਨਾਲੋਂ ਜ਼ਿਆਦਾ ਕੁਦਰਤ ਤੋਂ ਲਾਹਾ ਲੈਂਦੇ ਹਨ। ਇਸ ਤੋਂ ਅੱਗੇ ਗੁਰਮੁਖ ਜਨ ਕੁਦਰਤ ਦੇ ਪਿਛੋਕੜ ਵਿੱਚ ਰਵ ਰਹੇ ਗੁਪਤ ਕਰਤੇ ਅਥਵਾ ਅਕਾਲ ਪੁਰਖ ਦੀ ਹਸਤੀ ਨੂੰ ਬਹੁਤ ਯਕੀਨ ਪਹਿਚਾਣ ਕੇ ਉਸ ਦੀ ਹੋਂਦ, ਉਹਦੀ ਸ਼ਕਤੀ, ਕਲਾਕਾਰੀ, ਕੋਮਲ ਹੁਨਰੀ, ਰੰਗ ਰਾਸ, ਸਹਿਜ ਸੁਹਣਾਪ, ਵਿਲੱਖਣ ਸਰੂਪਾਂ ਦੇ ਦਰਸ਼ਨਾਂ ਨੂੰ ਮਾਣ ਕੇ ਉਸ ਦੀ ਸਮੀਪਤਾ ਜਾਂ ਸੰਗਤ ਵਿੱਚ ਸ਼ਰਧਾ ਭਾਵਨੀ, ਸ਼ੁਕਰਾਨਾ, ਪ੍ਰੇਮ ਸੈਪਨਾ, ਵਾਹ ਵਾਹ, ਅਸਚਰਜਤਾ ਅਤੇ ਵਿਸਮਾਦ ਦਾ ਆਤਮ ਰੰਗ ਅਤੇ ਰਸ ਮਾਣਦੇ ਹੋਏ ਕਿਸੇ ਅਕਹਿ ਵਿਸਮਾਦੀ ਮਸਤੀ ਵਿੱਚ ਬੇਖੁਦ ਹੋ ਜਾਂਦੇ ਹਨ। ਗੁਰਮੁਖ ਜਨ ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰਹਿ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜ਼ਰਾ ਹਜ਼ੂਰ, ਵੇਖ ਵਿਡਾਣ ਰਿਹਾ ਵਿਸਮਾਦ, ਨਾਨਕ ਬੁੱਝਣ ਪੂਰੇ ਭਾਗ। ਵਾਹ ਵਾਹ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ, ਹੋ ਬਨ ਬਨੋ ਦੇਖ ਰਹੀ ਤ੍ਰਿਣ ਦੇਖ ਸਵਾਇਆ ਰਾਮ, ਤ੍ਰਿਭਵਨੋ ਤੁਜੇ ਕੀਆ ਸਭ ਜਗਤ ਸਵਾਇਆ ਰਾਮ। ਇਹ ਕੁਦਰਤ ਦੀ ਆਤਮਿਕ ਸੰਗਤ ਹੈ ਜਿਸ ਦੁਆਰਾ ਅਸੀਂ ਅਨੋਖੇ ਇਲਾਹੀ ਅਹਿਲਾਦ ਦੇ ਹਲੋਰੇ ਅਥਵਾ ਝਲਕਾਏ ਦਾ ਰੰਗ ਰਸ ਮਾਣਦੇ ਹਾਂ, ਜਿਸ ਨੂੰ ਗੁਰਬਾਣੀ ਵਿੱਚ ਸ਼ਬਦ ਜਾਂ ਨਾਮ ਕਿਹਾ ਗਿਆ। ਜਲ ਥਲ ਮਈਅਲ ਗੁਰ ਤੋਂ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਉ। ਕੁਦਰਤ ਦੇਖ ਰਹੇ ਮਨਮਾਨਿਆ ਗੁਰ ਸ਼ਬਦੀ ਸਭ ਬ੍ਰਹਮ ਪਛਾਣਿਆ। ਹੁਣ ਜੀ ਬਚਨਾਂ ਦੀ ਸੰਗਤ, ਮਨ ਦੇ ਖਿਆਲਾਂ ਅਤੇ ਵਲਵਲਿਆਂ ਨੂੰ ਭਾਸ਼ਾ ਦੇ ਸਰੂਪ ਵਿੱਚ ਰਸਨਾ ਦੁਆਰਾ ਪ੍ਰਗਟਾਵੇ ਨੂੰ ਬਚਨ ਜਾਂ ਬੋਲੀ ਕਿਹਾ ਗਿਆ ਹੈ। ਬਚਨ ਮਨ ਦੇ ਖਿਆਲਾਂ ਅਤੇ ਵਲਵਲਿਆਂ ਨੂੰ ਭਾਸ਼ਾ ਦੇ ਸਰੂਪ ਵਿੱਚ ਰਸਨਾ ਦੁਆਰਾ ਪ੍ਰਗਟਾਵੇ ਨੂੰ ਬਚਨ ਜਾਂ ਬੋਲੀ ਕਿਹਾ ਗਿਆ ਹੈ। ਸਾਡੇ ਖਿਆਲਾਂ ਦੀ ਰੰਗਤ ਅਨੁਸਾਰ ਸਾਡੇ ਬਚਨਾਂ ਦੀ ਰੰਗਤ ਹੁੰਦੀ ਹੈ, ਜਿਹਾ ਕਿ ਆਦਰ ਭਾਓ, ਸ਼ਰਧਾ ਅਤੇ ਪਿਆਰ ਦੇ ਵਲਵਲਿਆਂ ਦੇ ਪ੍ਰਗਟਾਵੇ ਲਈ ਸ਼ਾਂਤਮਈ, ਸੁਹਾਵਣੇ, ਕੋਮਲ, ਮਿੱਠੇ ਬਚਨ ਸਹਿਜ ਸਵਾਏ ਮੂੰਹੋਂ ਨਿਕਲਦੇ ਹਨ, ਜਿਸ ਨਾਲ ਮਨ ਵਿੱਚ ਸਤਿਕਾਰ, ਪਿਆਰ, ਠੰਡ ਅਤੇ ਸ਼ਰਧਾ ਭਾਵਨੀ ਉਪਜਦੀ ਹੈ। ਇਸ ਦੇ ਉਲਟ ਈਰਖਾ, ਦਵੈਤ, ਕ੍ਰੋਧ, ਘਿਰਣਾ ਦੇ ਵਲਵਲਿਆਂ ਦੇ ਪ੍ਰਗਟਾਵੇ ਲਈ ਕਠੋਰ, ਕੌੜੇ, ਫਿੱਕੇ, ਹਿਰਦੇ ਵੇਦਕ ਬਚਨ ਵਰਤੇ ਜਾਂਦੇ ਹਨ, ਜਿਸ ਨਾਲ ਅਜਿਹੀਆਂ ਹੀ ਘਿਰਨਾ ਅਤੇ ਵਲਵਲੇ ਦੀਆਂ ਤੀਖਣ ਭਾਵਨਾਵਾਂ ਉਪਜਦੀਆਂ ਹਨ। ਭਾਵੇਂ ਇਹ ਕਠੋਰ ਬਚਨ ਤੀਰ ਦੀ ਤਰ੍ਹਾਂ ਖਿਨ ਪਲ ਵਿੱਚ ਸੁਣੇ ਅਤੇ ਸੁਣਾਏ ਜਾਂਦੇ ਹਨ, ਪਰ ਇਹਨਾਂ ਬਚਨਾਂ ਜਾਂ ਬੋਲਾਂ ਦਾ ਅਸਰ ਉੱਤੇ ਮਨ ਉੱਤੇ ਉਕਰਿਆ ਜਾਂਦਾ ਹੈ। ਭਾਵੇਂ ਇਹ ਕਠੋਰ ਬਚਨ ਤੀਰ ਦੀ ਤਰ੍ਹਾਂ ਖਿਨ ਪਲ ਵਿੱਚ ਸੁਣੇ ਅਤੇ ਸੁਣਾਏ ਜਾਂਦੇ ਹਨ, ਪਰ ਇਹਨਾਂ ਬਚਨਾਂ ਜਾਂ ਬੋਲਾਂ ਦਾ ਅਸਰ ਮਨ ਉੱਤੇ ਗਹਿਰਾ ਉਕਰਿਆ ਜਾਂਦਾ ਹੈ ਅਤੇ ਬੇਅੰਤ ਸਮੇਂ ਤਾਂ ਇਹਨਾਂ ਮਾਨਸਿਕ ਜ਼ਖਮਾਂ ਦੀਆਂ ਚੀਸਾਂ ਭੁਗਤਦੇ ਹਾਂ। ਐਸੇ ਤਾਨੇ ਮਿਣੇ ਵਾਲੇ ਤੀਖਣ ਬੋਲਾਂ ਨੂੰ ਮੁੜ ਮੁੜ ਯਾਦ ਕਰਕੇ ਮਾਨਸਿਕ ਜ਼ਖਮਾਂ ਨੂੰ ਤਾਜ਼ਾ ਕਰੀ ਜਾਂਦੇ ਹਾਂ ਅਤੇ ਇਹਨਾਂ ਦੀਆਂ ਗਹਿਰੀਆਂ ਤੀਖਣ ਚੀਸਾਂ ਵਿੱਚ ਸੜਦੇ ਵਲਦੇ ਅਤੇ ਘੁਲਝਦੇ ਰਹਿੰਦੇ ਹਾਂ। ਐਸੇ ਕਠੋਰ ਬਚਨਾਂ ਨੂੰ ਸੁਣਨਾ, ਸੁਣ ਕੇ ਉਹਨਾਂ ਦਾ ਅਸਰ ਕਬੂਲ ਕਰਨਾ, ਮੁੜ ਮੁੜ ਕੇ ਉਹਨਾਂ ਬੋਲਾਂ ਨੂੰ ਘੂਟਣਾ ਹੀ ਬਚਨਾਂ ਦੀ ਕੁਸੰਗਤ ਕਰਨੀ ਹੈ। ਉਦਾਹਰਣ ਦੇ ਤੌਰ 'ਤੇ ਕਿਸੇ ਸੱਸ ਦੁਆਰਾ ਨੂੰਹ ਨੂੰ ਕੁਝ ਤਾਨਾ ਮਾਰਿਆ ਗਿਆ, ਕੁਲੱਖਣੀ ਕੁਝ ਅੱਜੀ ਯਾਦ। ਸੱਸ ਦੇ ਐਸੇ ਮਿਹਣੇ ਅਥਵਾ ਬਚਨਾਂ ਦੇ ਤੀਰ ਨੂੰਹ ਦੇ ਮਾਨ ਚਿੱਤ ਹਿਰਦੇ ਦੀਆਂ ਡੂੰਘਿਆਈਆਂ ਵਿੱਚ ਧਸ ਵਸ ਰਸ ਜਾਂਦੇ ਹਨ, ਜਿਨ੍ਹਾਂ ਨੂੰ ਨਿਤਾ ਪ੍ਰਤੀ ਮੁੜ ਮੁੜ ਯਾਦ ਕਰਕੇ ਨੂੰਹ ਘਿਰਨਾ ਅਤੇ ਕੁਲਝਣਾ ਦੇ ਭੱਠ ਵਿੱਚ ਸੜਦੀ ਬਲਦੀ ਰਹਿੰਦੀ ਹੈ। ਨਤੀਜੇ ਵਜੋਂ ਪੇਕੇ ਸਹੁਰੇ ਦੇ ਦੋਹਾਂ ਪਰਿਵਾਰਾਂ ਵਿੱਚ ਵੈਰ ਵਿਰੋਧ ਅਤੇ ਘਿਰਨਾ ਦੁਆਰਾ ਪਾੜਾ ਵੱਧਦਾ ਜਾਂਦਾ ਹੈ। ਇਸ ਤਰ੍ਹਾਂ ਜਿਤਨੀ ਤੀਖਣ ਭਾਵਨਾ ਨਾਲ ਤਾਨੇ ਮਿਹਣੇ ਜਾਂ ਬੋਲਾਂ ਦੇ ਤੀਰ ਮਾਰੇ ਜਾਂਦੇ ਹਨ, ਸੁਣਨ ਵਾਲੇ ਦੇ ਮਨ ਚਿੱਤ ਵਿੱਚ ਉਤਨਾ ਹੀ ਗਹਿਰਾ ਜ਼ਖਮ ਹੋ ਜਾਂਦਾ ਹੈ, ਜਿਸ ਨੂੰ ਸਾਰੀ ਉਮਰ ਯਾਦ ਦੁਆਰਾ ਘੋਟ ਘੋਟ ਕੇ ਅਤਿਅੰਤ ਦੁਖੀ ਹੁੰਦੇ ਰਹਿੰਦੇ ਹਾਂ ਅਤੇ ਅਤਿਅੰਤ ਤੀਖਣ ਅਤੇ ਸ਼ਕਤੀਮਾਨ ਬਣਾਈ ਜਾਂਦੇ ਹਨ, ਜਿਸ ਦੀ ਨੋਕ ਥੋਰ ਦੇ ਕੰਡੇ ਵਾਂਗ ਹਰ ਵਾਰ ਯਾਦ ਜਾਂ ਸੰਗਤ ਕਰਦਿਆਂ ਹੋਇਆਂ ਹੋਰ ਡੂੰਘੀ ਨਿਗਰਦੀ ਜਾਂਦੀ ਹੈ। ਇਸ ਤਰ੍ਹਾਂ ਜਿਉਂ ਜਿਉਂ ਚੱਲੇ ਚੁਭੇ ਦੁੱਖ ਪਾਵੇ ਵਾਲੀ ਹਾਲਤ ਹੋ ਜਾਂਦੀ ਹੈ ਅਤੇ ਘਿਰਨਾ ਦੀਆਂ ਜ਼ਹਿਰੀਲੀਆਂ ਭਾਵਨਾਵਾਂ ਵਿੱਚ ਸੜਦੇ ਬਲਦੇ ਅਤੇ ਕੁਲਝਦੇ ਹੋਏ ਨਰਕ ਭੋਗਦੇ ਰਹਿੰਦੇ ਹਾਂ। ਇੱਥੇ ਦ੍ਰੋਪਦੀ ਦਾ ਇਤਿਹਾਸਕ ਉਦਾਹਰਣ ਢੁੱਕਦਾ ਹੈ ਕਿ ਇੱਕ ਸਮੇਂ ਜਦੋਂ ਮਖੌਲ ਨਾਲ ਉਸਨੇ ਕਿਹਾ ਕਿ ਅੰਨਿਆਂ ਦੇ ਅੰਨੇ ਹੀ ਹੁੰਦੇ ਹਨ, ਤਾਂ ਇਹ ਬੋਲ ਤੀਖਣ ਬਾਣ ਵਾਂਗ ਜਾ ਲੱਗੇ ਅਤੇ ਇਸ ਬਚਨ ਦੀ ਕੁਸੰਗਤ ਦਾ ਇਤਨਾ ਗੂੜਾ ਗਹਿਰਾ ਅਤੇ ਜ਼ਖਮ ਤੀਖਣ ਜ਼ਖਮ ਹੋ ਗਿਆ, ਜਿਸ ਦੇ ਨਤੀਜੇ ਵਜੋਂ ਦ੍ਰੋਪਦੀ ਨੂੰ ਭਰੀ ਸਭਾ ਵਿੱਚ ਨਗਨ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕੁਰੂਕਸ਼ੇਤਰ ਵਿੱਚ ਮਹਾਂਭਾਰਤ ਦਾ ਜੰਗ ਹੋਇਆ, ਜਿਸ ਭਿਆਨਕ ਲੜਾਈ ਵਿੱਚ ਬੇਅੰਤ ਖਲਕਤ ਮਾਰੀ ਗਈ। ਅੰਦਰ ਸਭਾ ਦੁਸ਼ਾਸਨ ਮੱਥੇ ਵਾਲ ਦ੍ਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ। ਗੁਰਬਾਣੀ ਵਿੱਚ ਫਿੱਕਾ ਬੋਲਣ ਦੀ ਇਉਂ ਨਿਖੇਧੀ ਅਤੇ ਮਨਾਹੀ ਕੀਤੀ ਹੋਈ ਹੈ, ਨਾਨਕ ਫਿੱਕਾ ਬੋਲੀਐ ਤਨ ਮਨ ਫਿੱਕਾ ਹੋਏ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ, ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁੱਝੀਐ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ, ਹਿਆ ਉਨਟ ਕਹੀ ਠਾਹੇ ਮਾਣਕ ਸਭ ਮੋਲਵੇ, ਸਭਨਾ ਮਨ ਮਾਣਕ ਠਾਣ ਮੂਲ ਮਚਾਂਗਵਾ, ਜੇ ਤੋ ਪਿਰੀਆ ਦੀ ਸਿੱਖ ਹਿਆ ਉਨਟ ਠਾਹੇ ਕਹੀ ਦਾ। ਜਿਸ ਤਰ੍ਹਾਂ ਕੰਡਾ ਉਸੇ ਵੇਲੇ ਕੱਢ ਦਿੱਤਾ ਜਾਵੇ ਤਾਂ ਉਸ ਕੰਡੇ ਦੇ ਉਪਜਣ ਵਾਲੇ ਦੁੱਖ ਕਲੇਸ਼ ਤੋਂ ਬਚ ਜਾਈਦਾ ਹੈ, ਉਸੇ ਤਰ੍ਹਾਂ ਜੇਕਰ ਤਾਨਿਆਂ ਮਿਹਣਿਆਂ ਅਥਵਾ ਕੌੜੇ ਤੀਖਣ ਬੋਲਾਂ ਨੂੰ ਉਸੇ ਵੇਲੇ ਹੋਊ ਕੋਈ ਨਾ ਕਹਿ ਕੇ ਭੁਲਾ ਦਿੱਤਾ ਜਾਵੇ ਤਾਂ ਇਹਨਾਂ ਬੋਲਾਂ ਦਾ ਸਾਡੇ ਹਿਰਦੇ ਉੱਤੇ ਕੋਈ ਅਸਰ ਨਹੀਂ ਹੋ ਸਕਦਾ, ਪਰ ਜੇ ਇਹਨਾਂ ਤਾਨਿਆਂ ਮਿਹਣਿਆਂ ਦੇ ਕਟਾਖਮਈ ਖੁੱਭਵੇਂ ਤੀਰਾਂ ਦੀ ਮੁੜ ਮੁੜ ਯਾਦ ਜਾਂ ਸੰਗਤ ਕੀਤੀ ਜਾਵੇ ਤਾਂ ਇਹ ਅਤਿਅੰਤ ਮਾਨਸਿਕ ਦੁੱਖਾਂ ਦਾ ਕਾਰਨ ਬਣਦੇ ਹਨ ਅਤੇ ਸਾਡੇ ਤਨ ਮਨ ਹਿਰਦੇ ਅਤੇ ਅੰਤਸ਼ਕਰਨ ਵਿੱਚ ਧਸ ਵਸ ਰਸ ਕੇ ਅਗਲੇ ਜਨਮਾਂ ਵਿੱਚ ਵੀ ਰੂਹ ਦੇ ਨਾਲ ਜਾਂਦੇ ਹਨ। ਇੱਥੇ ਹੀ ਬਸ ਨਹੀਂ, ਐਸੇ ਕਟਾਖਮਈ ਤੀਖਣ ਬੋਲਾਂ ਨੂੰ ਮਨ ਵਿੱਚ ਘੋਟ ਕੇ ਅਭਿਆਸ ਕਰਦਿਆਂ ਇਹ ਅੱਖਰ ਰੂਪਮਾਨ ਹੋ ਕੇ ਸਾਕਸ਼ਾਤ ਹੋ ਜਾਂਦੇ ਹਨ, ਮਾਨਸਿਕ ਭੂਤ ਪ੍ਰੇਤ ਦੀ ਸ਼ਕਲ ਧਾਰ ਕੇ ਸਾਨੂੰ ਡਰਾਉਂਦੇ ਰਹਿੰਦੇ ਹਨ ਅਤੇ ਇਹਨਾਂ ਕਟਾਖਮਈ ਬੋਲਾਂ ਦੀ ਅਣਹੋਂਦ ਦੀ ਆਵਾਜ਼ ਸਾਡੇ ਸੂਹੂ ਕੰਨਾਂ ਵਿੱਚ ਦਿਨ ਰਾਤ ਗੂੰਜਦੀ ਰਹਿੰਦੀ ਹੈ, ਜਿਸ ਨਾਲ ਅਸੀਂ ਹੋਰ ਵੀ ਦੁਖੀ ਹੁੰਦੇ ਹਾਂ। ਦੂਜੇ ਲਫਜ਼ਾਂ ਵਿੱਚ ਅਸੀਂ ਇਹਨਾਂ ਤਾਨਿਆਂ ਮਿਹਣਿਆਂ ਨੂੰ ਮੁੜ ਮੁੜ ਯਾਦ ਦੁਆਰਾ ਘੋਟ ਘੋਟ ਕੇ ਡਰਾਉਣੇ ਪ੍ਰੇਤਾਂ ਵਾਂਗ ਰੂਪਮਾਨ ਬਣਾ ਕੇ ਉਹਨਾਂ ਨਾਲ ਦਿਨ ਰਾਤ ਮੇਲ ਜੋਲ ਜਾਂ ਸੰਗ ਕਰਦੇ ਰਹਿੰਦੇ ਹਾਂ ਅਤੇ ਸੂਖਮ ਤੌਰ 'ਤੇ ਵਾਦ ਵਿਵਾਦ 'ਤੇ ਝਗੜੇ ਵੀ ਕਰਦੇ ਹਾਂ, ਐਸੀ ਲਗਾਤਾਰ ਕੁਲਝਣਾ ਨਾਲ ਦਿਮਾਗ 'ਤੇ ਅਤਿਅੰਤ ਭੈੜਾ ਅਸਰ ਹੁੰਦਾ ਹੈ, ਜਿਸ ਨਾਲ ਵਹਿਮ ਦੇ ਸ਼ਿਕਾਰ ਹੋ ਕੇ ਮਾਨਸਿਕ ਰੋਗੀ ਅਤੇ ਪਾਗਲ ਵੀ ਹੋ ਜਾਂਦੇ ਹਨ। ਇਸ ਦੇ ਬਿਲਕੁਲ ਉਲਟ, ਜਦ ਗੁਰਪ੍ਰਸਾਦ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਸਤਸੰਗੀਆਂ ਪਾਸੋਂ ਗੁਜ਼ਰੇ ਹੋਏ ਪਿਆਰ ਵਾਲੇ ਗੁਰਮੁਖਾਂ ਦੀਆਂ ਸ਼ਰਧਾ ਭਾਵਨੀ ਵਾਲੀਆਂ ਗੱਲਾਂ ਜਾਂ ਕਥਾ ਕਹਾਣੀਆਂ ਸੁਣਦੇ ਹਾਂ ਤਾਂ ਇਹਨਾਂ ਗੁਰਮੁਖ ਪਿਆਰਿਆਂ ਦੀ ਖਿਆਲੀ ਸੰਗਤ ਕਰ ਰਹੇ ਹੁੰਦੇ ਹਾਂ ਅਤੇ ਅਸੀਂ ਉਹਨਾਂ ਦੇ ਗੁਰਮੁਖੀ ਸਰੂਪ ਦੇ ਦਰਸ਼ਨ ਕਰਦੇ ਹਾਂ। ਉਹਨਾਂ ਦੇ ਗੁਰਮੁਖੀ ਸਰੂਪ ਦੇ ਦਰਸ਼ਨ ਕਰਦੇ ਹਾਂ, ਮੇਲ ਮਿਲਾਪ ਕਰਦੇ ਹਾਂ, ਸਤਸੰਗਤ ਕਰਦੇ ਹਾਂ, ਸਾਧ ਸੰਗਤ ਕਰਦੇ ਹਾਂ, ਲੇਵਾ ਦੇਵੀ ਕਰਦੇ ਹਾਂ, ਆਤਮਿਕ ਲਾਹਾ ਲੈਂਦੇ ਹਾਂ, ਆਤਮਿਕ ਵਣਜ ਵਪਾਰ ਕਰਦੇ ਹਾਂ, ਪ੍ਰੇਮ ਭਾਵਨਾ ਮਾਣਦੇ ਹਾਂ, ਪ੍ਰੇਮ ਰਸ ਪਹੁੰਚਦੇ ਹਾਂ, ਸ਼ਰਧਾ ਭਾਵਨੀ ਉਪਜਦੀ ਹੈ, ਰਹੱਸਮਈ ਰੰਗ ਮਾਣਦੇ ਹਾਂ, ਪ੍ਰੇਮ ਸੁਪਨਾ ਵਿੱਚ ਉਡਾਰੀਆਂ ਲਾਉਂਦੇ ਹਾਂ, ਪ੍ਰੀਤ ਲੋਰੀ ਦੀ ਪੀਂਘ ਝੂਟਦੇ ਹਾਂ, ਆਤਮਿਕ ਰਸ ਵਿੱਚ ਅਲਮਸ ਮਤਵਾਰੇ ਹੁੰਦੇ ਜਾਂਦੇ ਹਾਂ, ਸੁੱਖ ਸ਼ਾਂਤੀ ਮਾਣਦੇ ਹਾਂ, ਜਨਮ ਸਫਲਾ ਕਰਦੇ ਹਾਂ, ਜਮਾਂ ਤੋਂ ਬਚੇ ਰਹਿੰਦੇ ਹਾਂ, ਆਵਾਗਮਨ ਦੇ ਫੇਰ ਤੋਂ ਬਚਦੇ ਹਾਂ, ਗੁਰੂ ਦੇ ਚਰਨਾਂ ਵਿੱਚ ਸਮਾਉਂਦੇ ਹਾਂ। ਗੁਰਮੁਖਾਂ ਦੀਆਂ ਗੱਲਾਂ ਕਥਾ ਕਹਾਣੀਆਂ ਅਤੇ ਉਹਨਾਂ ਦੀ ਖਿਆਲੀ ਸੰਗਤ ਦੁਆਰਾ ਇਸ ਆਤਮਕ ਗੁਰਮੁਖ ਅਵਸਥਾ ਵਿੱਚ ਜੇ ਕੋਈ ਸਾਨੂੰ ਬੋਲ ਜਾਂ ਤਾਨਾ ਮੀਣਾ ਮਾਰੇ ਵੀ ਤਾਂ ਉਸ ਨੂੰ ਸਾਡਾ ਮਨ ਨਹੀਂ ਪਕੜਦਾ ਅਤੇ ਉਹ ਉੱਤੋਂ ਦੀ ਲੰਘ ਜਾਂਦਾ ਹੈ ਅਥਵਾ ਸੁਣ ਕੇ ਅਣਸੁਣਾ ਹੋ ਜਾਂਦਾ ਹੈ। ਐਸੀ ਉੱਚੀ ਸੁੱਚੀ ਅਵਸਥਾ ਨੂੰ ਇਉਂ ਸਨਮਾਨਿਆ ਗਿਆ, ਇੱਕ ਬੋਲ ਵੀ ਖਪਤੋ ਨਾਹੀਂ ਸਾਧ ਸੰਗਤ ਸੀਤ ਲਈ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹਟਾ, ਨੈ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ ਨਾਹੀਂ ਮਾਨ ਅਪਮਾਨਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੋਗਤ ਪਛਾਨੀ, ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਮਨਾਈ, ਛੋੜਿਆ ਹੱਬ ਕਿਛ ਤਿਆਗੀ, ਹੱਬੇ ਸਾਗ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਇਸ ਗੁਰਮੁਖੀ ਅਵਸਥਾ ਵਿੱਚ ਰਸਨਾ ਤੋਂ ਮਿੱਠੇ ਦਿਲ ਖਿੱਚਵੇਂ ਬੋਲ ਹੀ ਨਿਕਲਣਗੇ, ਜਿਨ੍ਹਾਂ ਨੂੰ ਸੁਣ ਕੇ ਜਾਂ ਉਹਨਾਂ ਨੂੰ ਯਾਦ ਕਰਕੇ ਅਥਵਾ ਸੰਗਤ ਕਰਕੇ ਹੋਰ ਸਤਸੰਗੀਆਂ ਅਤੇ ਨਿਕਟਵਰਤੀ ਰੂਹਾਂ ਨੂੰ ਵੀ ਲਾਭ ਮਿਲਦਾ ਹੈ। ਗੁਰਮੁਖ ਬੋਲੇ ਸੋ ਥਾਂ ਪਾਏ, ਮਨਮੁਖ ਕਿਛ ਥਾਂ ਨਾ ਪਾਏ। ਦੂਜੇ ਲਫਜ਼ਾਂ ਵਿੱਚ ਪਿਆਰੇ ਮਿੱਠੇ ਸੁਖਾਵੇਂ ਦਿਲ ਖਿੱਚਵੇਂ ਬਚਨਾਂ ਦੁਆਰਾ ਕਠੋਰ ਮਨੂਰ ਹਿਰਦਿਆਂ ਵਿੱਚ ਵੀ ਪਿਆਰ ਉਪਜਦਾ ਹੈ ਅਤੇ ਆਤਮਿਕ ਪ੍ਰਸੰਨਤਾ ਅਤੇ ਸ਼ਾਂਤੀ ਮਿਲਦੀ ਹੈ। ਇਸ ਲਈ ਸਾਨੂੰ ਮਿੱਠੇ ਬਚਨ ਬੋਲਣ ਦਾ ਤਾਕੀਦੀ ਹੁਕਮ ਹੈ। ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਉਰਧਾਰ, ਮਿੱਠਾ ਬੋਲੈ ਨਿਵ ਚੱਲੈ ਸਿਜੇ ਰਵੇ ਪਤਾਰ, ਮਿੱਠਾ ਬੋਲੇ ਅੰਮ੍ਰਿਤ ਬਾਣੀ ਆਂਦਨ ਹਰ ਗੁਣ ਗਾਓ, ਨਿਵਣ ਸੋ ਅੱਖਰ ਖਵਣ ਗੁਣ ਜੇਵਾ ਮਣੀਆਂ ਮੰਤ, ਇਹ ਤਰੈ ਭੈਣੇ ਵੇਸ ਕਰ ਤਾਂ ਵਾਸਾ ਵੀ ਕੰਤ। ਗੁਰਮੁਖ ਮਿੱਠਾ ਬੋਲਣਾ ਜੋ ਬੋਲੈ ਸੋ ਹੀ ਜਪ ਜਾਪੈ, ਮਿੱਠਾ ਬੋਲਣ ਨਿਵ ਚੱਲਣ ਹੱਥੋਂ ਦੇ ਕੇ ਭਲਾ ਮਨਾਏ, ਬਲਿਹਾਰੀ ਤਿੰਨਾਂ ਗੁਰਸਿੱਖਾਂ ਗੁਰਮਤ ਬੋਲ ਬੋਲਦੇ ਮਿੱਠਾ। ਗੁਰਬਾਣੀ ਸਤਿਗੁਰੂ ਜੀ ਦੇ ਮੁਖਾਰ ਬਿੰਦ ਚੋਂ ਉੱਚਰੀ ਹੋਈ ਹੈ, ਗੁਰਬਾਣੀ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਉੱਚਰੀ ਹੋਈ ਹੈ। ਇਹ ਬਾਣੀ ਜਾਂ ਬਚਨ ਸਤਿਗੁਰਾਂ ਦੇ ਰਸਮਈ ਮਿੱਠੇ ਅਤੇ ਪ੍ਰੇਮ ਰਸ ਵਾਲੇ ਆਤਮਕ ਹਿਰਦੇ ਦੀਆਂ ਸੂਖਮ ਪ੍ਰੇਮ ਸੁਪਨਾ ਦੀ ਲਿਖਾਇਕ ਹੈ, ਜਿਸ ਕਰਕੇ ਇਸ ਬਾਣੀ ਨੂੰ ਧੁਰਕੀ ਬਾਣੀ ਜਾਂ ਸਤਿਗੁਰ ਬਚਨ ਕਿਹਾ ਗਿਆ ਹੈ। ਐਸੀ ਇਲਾਹੀ ਬਾਣੀ ਦੇ ਪਾਠ ਕਰਨ, ਇਹਨੂੰ ਸਰਵਣ ਕਰਨ, ਵਿਚਾਰ ਕਰਨ, ਅੰਤਰੀ ਭਾਵ ਮਾਨਣ, ਕੀਰਤਨ ਕਰਨ, ਸੰਗਤ ਕਰਨ, ਰਸ ਲੈਣ, ਰੰਗ ਮਾਨਣ ਅਤੇ ਜੀਓ ਜਾਣਨ ਦੇ ਨਾਲ ਜਗਿਆਸੂ ਬਾਣੀ ਰੂਪ ਹੀ ਹੋ ਜਾਂਦਾ ਹੈ ਅਤੇ ਸਤਿਗੁਰੂ ਜੀ ਦੀ ਸਮੀਪਤਾ ਅਤੇ ਦਰਸ਼ਨਾਂ ਦਾ ਵਡਭਾਗੀ ਬਣਦਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਣ ਬੁਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਪਿਆ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਪੂਰੇ ਗੁਰ ਕੀ ਪੂਰੀ ਬਾਣੀ ਪੂਰੇ ਲਾਗਾ ਪੂਰੇ ਮਾਹੇ ਸਮਾਣੀ। ਫਿਰ ਹੈ ਜੀ ਨਿਗਾਹ ਦੀ ਸੰਗਤ, ਬਿਜਲੀ ਦਾ ਕਰੰਟ ਤਾਰਾਂ ਵਿੱਚ ਗੁਪਤ ਰਵ ਰਿਹਾ ਭਰਪੂਰ ਹੈ, ਪਰ ਇਸ ਕਰੰਟ ਦਾ ਪ੍ਰਗਟਾਵਾ ਕਿਸੇ ਖਾਸ ਪੁਆਇੰਟ ਜਿਵੇਂ ਕਿ ਬਲਬ ਦੇ ਰਾਹੀਂ ਪ੍ਰਗਟ ਹੁੰਦਾ ਹੈ। ਕਰੰਟ ਦੀ ਸ਼ਕਤੀ ਅਨੁਸਾਰ ਬਲਬ ਵਿੱਚੋਂ ਘੱਟ ਜਾਂ ਵੱਧ ਰੋਸ਼ਨੀ ਪ੍ਰਗਟ ਹੁੰਦੀ ਹੈ। ਤੋ ਹਰ ਇੱਕ ਜੀਵ ਦੇ ਅੰਤਰਾਤਮੇ ਇਲਾਹੀ ਜੀਵਨ ਰੋਂ ਡਿਵਾਈਨ ਕਰੰਟ ਹਮੇਸ਼ਾ ਗੋਪਤੀ ਰਵ ਰਿਹਾ ਭਰਪੂਰ ਹੈ। ਇਹ ਇਲਾਹੀ ਜੀਵਨ ਰੋਂ ਜਾਂ ਰੱਬੀ ਜੋਤ ਦੇ ਪ੍ਰਗਟਾਵੇ ਦਾ ਬਾਹਰਮੁਖੀ ਪੁਆਇੰਟ ਸਾਡੀਆਂ ਅੱਖਾਂ ਹਨ। ਇਸ ਜੋਤ ਦੀ ਰੋਸ਼ਨੀ ਦਾ ਅੱਖਾਂ ਰਾਹੀਂ ਪ੍ਰਗਟਾਵਾ ਅਤੇ ਸਾਡੇ ਮਨ ਦੀ ਰੰਗਤ ਅਨੁਸਾਰ ਇਹ ਘੱਟਦਾ ਵੱਧਦਾ ਰਹਿੰਦਾ ਵੋਲਟੇਜ। ਜੇ ਸਾਡੇ ਮਨ ਦੀ ਰੰਗਤ ਬਹੁਤੀ ਮੈਲੀ ਹੋਵੇ ਤਾਂ ਅੱਖਾਂ ਦੀ ਰੋਸ਼ਨੀ ਵੀ ਮਲੀਨ ਹੋ ਜਾਂਦੀ ਹੈ। ਇਸ ਦੇ ਉਲਟ ਜੇ ਮਨ ਨਿਰਮਲ ਹੋਵੇ ਤਾਂ ਸਾਡੀ ਨਿਗਾਹ ਦੀ ਜੋਤ ਸ਼ਕਤੀਮਾਨ ਅਤੇ ਤੀਖਣ ਹੋ ਜਾਂਦੀ ਹੈ। ਦੂਜੇ ਲਫਜ਼ਾਂ ਵਿੱਚ ਸਾਡੀ ਨਿਗਾਹ ਦੀ ਸ਼ਕਤੀ ਉੱਤੇ ਸਾਡੇ ਮਨ ਦੀ ਰੰਗਤ ਦਾ ਅਸਰ ਪੈਂਦਾ ਹੈ। ਇਹੋ ਕਾਰਨ ਹੈ ਕਿ ਜਦ ਮਨ ਕ੍ਰੋਧ ਵਿੱਚ ਹੁੰਦਾ ਹੈ ਤਾਂ ਸਾਡੀ ਨਿਗਾਹ ਡਰਾਉਣੀ ਹੋ ਜਾਂਦੀ ਹੈ, ਅਤੇ ਜੇ ਸਾਡੇ ਮਨ ਵਿੱਚ ਹਮਦਰਦੀ ਤਰਸ ਪਿਆਰ ਦੇ ਬਲਬਲੇ ਹੋਣ ਤਾਂ ਸਾਡੀ ਨਿਗਾਹ ਅਥਵਾ ਨਦਰ ਵਿੱਚ ਇਹਨਾਂ ਦੈਵੀ ਗੁਣਾਂ ਦੀ ਝਲਕ ਦਿਖਾਈ ਦਿੰਦੀ ਹੈ। ਹੋਤਾ ਹੈ ਰਾਜ ਇਸ਼ਕੋ ਮੁਹੱਬਤ ਕਾ ਇਨਹੀਂ ਸੇ ਪਰਦਾਫਾਸ਼, ਆਖੇ ਜ਼ੁਬਾਨ ਨਹੀਂ ਹੈ ਮਗਰ ਬੇਜ਼ੁਬਾਂ ਵੀ ਨਹੀਂ। ਮਲੀਨ ਅਤੇ ਨੀਵੀਂ ਭਾਵਨਾ ਵਾਲੀ ਨਿਗਾਹ ਦੁਆਰਾ ਕਾਮ ਕ੍ਰੋਧ ਲੋਭ ਮੋਹ ਡਰ ਸ਼ੱਕ ਸਾੜਾ ਈਰਖਾ ਦਵੈਤ ਘਿਰਣਾ ਅਤੇ ਵੈਰ ਵਿਰੋਧ ਦੇ ਵਲਵਲਿਆਂ ਅਤੇ ਭਾਵਨਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਦੂਜੇ ਪਾਸੇ ਦੈਵੀ ਗੁਣਾਂ ਦੀਆਂ ਭਾਵਨਾਵਾਂ ਵਾਲੀ ਨਿਗਾਹ ਦੁਆਰਾ ਹਮਦਰਦੀ ਦਇਆ ਖਿਮਾ ਸਤਿਕਾਰ ਸ਼ਰਧਾ ਭਰੋਸਾ ਪ੍ਰੇਮ ਪ੍ਰੀਤ ਪਿਆਰ ਅਤੇ ਉਪਕਾਰ ਦੀਆਂ ਪ੍ਰਬਲ ਭਾਵਨਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਦੂਜੇ ਲਫਜ਼ਾਂ ਵਿੱਚ ਸਾਡੇ ਮਨ ਦੀ ਰੰਗਤ ਹੀ ਸਾਡੀ ਐਨਕ ਹੈ, ਸਾਡੇ ਮਨ ਦੀ ਰੰਗਤ ਹੀ ਸਾਡੀ ਐਨਕ ਹੈ ਜਿਸ ਅਨੁਸਾਰ ਸਾਡੀ ਨਿਗਾਹ ਦੀ ਚੰਗੀ ਮਾੜੀ ਝਲਕ ਦਾ ਪ੍ਰਗਟਾਵਾ ਹੁੰਦਾ ਹੈ। ਜਦ ਇੱਕੋ ਸਤਾ ਇੱਕੋ ਵੇਵਲੈਂਥ ਵਾਲੀਆਂ ਦੋ ਰੂਹਾਂ ਦੀਆਂ ਨਿਗਾਹਾਂ ਦਾ ਮੇਲ ਜਾਂ ਸੰਗਤ ਹੁੰਦੀ ਹੈ ਤਾਂ ਉਹ ਇੱਕ ਦੂਜੇ ਵੱਲ ਖਿੱਚੀਆਂ ਜਾਂਦੀਆਂ ਹਨ ਅਤੇ ਇਸ ਨੂੰ ਕੁਦਰਤੀ ਮੇਲ ਕਿਹਾ ਜਾਂਦਾ ਹੈ ਜੋ ਅਤਿਅੰਤ ਸੁਹਾਵਣਾ ਅਤੇ ਸੁਖਦਾਈ ਹੁੰਦਾ ਹੈ। ਇਸੇ ਤਰ੍ਹਾਂ ਇੱਕੋ ਸਤਾ ਉੱਤੇ ਪਿਆਰ ਵਾਲੀਆਂ ਦੋ ਰੂਹਾਂ ਦੀਆਂ ਨਿਗਾਹਾਂ ਮਿਲ ਜਾਣ ਤਾਂ ਉਸਨੂੰ ਅੰਤਰਾਤਮੇ ਮੇਲ ਆਤਮਕ ਸੰਗਤ ਦਿਲਾਂ ਦੇ ਸੌਦੇ ਰੂਹਾਂ ਦੀ ਲੇਵਾ ਦੇਵੀ ਪ੍ਰੀਤ ਪ੍ਰੇਮ ਪਿਆਰ ਪ੍ਰੀਤ ਡੋਰੀ ਚੁੱਪ ਪ੍ਰੀਤ ਜਾਂ ਇਸ਼ਕ ਕਿਹਾ ਜਾਂਦਾ ਹੈ। ਐਸੀ ਨਿਗਾਹ ਦੀ ਇੱਕ ਤੱਕਣੀ ਦੁਆਰਾ ਦੋ ਰੂਹਾਂ ਦੇ ਮੇਲ ਨੂੰ ਗੁਰਬਾਣੀ ਵਿੱਚ ਸਨਮਾਨਿਆ ਗਿਆ। ਅੰਤਰਾਤਮੇ ਜੋ ਮਿਲਿਆ ਮਿਲਿਆ ਕਹੀਏ ਸੋਏ, ਗੁਰਬਾਣੀ ਤਿੰਨਾਂ ਗੁਰਸਿੱਖਾਂ ਮਨ ਮੇਲੀ ਕਰ ਮੇਲ ਮਿਲਾਂਦੇ। ਸਤਿਗੁਰੂ ਦੀ ਨਦਰ ਕਰਮ ਅਤੇ ਬਖਸ਼ਿਆ ਹੋਇਆਂ ਗੁਰਮੁਖ ਪਿਆਰਾਂ ਦੀ ਨਿਗਾਹਾਂ ਰਾਹੀਂ ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ ਹੈ, ਕੋਟ ਪਾਪ ਕੱਟੇ ਜਾਂਦੇ ਹਨ, ਮਨ ਨਿਰਮਲ ਹੋ ਜਾਂਦਾ ਹੈ, ਮਨ ਰੱਬੀ ਪਿਆਰ ਦੀ ਖਿੱਚ ਖਾਣ ਲੱਗਦਾ ਹੈ, ਮਨ ਦੀ ਕਸਵੱਟੀ ਉਚੇਰੀ ਹੋ ਜਾਂਦੀ ਹੈ, ਚੁਣੌਤੀ ਸਹੀ ਹੋ ਜਾਂਦੀ ਹੈ, ਵਿਵੇਕ ਬੁੱਧੀ ਪ੍ਰਕਾਸ਼ਿਤ ਹੁੰਦੀ ਹੈ ਗੁਰਮੁਖਾਂ ਦੀਆਂ ਨਿਗਾਹਾਂ ਦੇ ਨਾਲ। ਹੁਕਮ ਬੁੱਝਿਆ ਜਾਂਦਾ ਹੈ, ਆਵਾਗਮਨ ਮਿਟਦਾ ਹੈ, ਜਮਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜਿਸ ਨਦਰ ਕਰੇ ਸੋ ਉਬਰੈ, ਹਰ ਸੇਤੀ ਲਿਵਲਾਏ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਜਿਸ ਨੂੰ ਤੇਰੀ ਨਦਰ ਨਾ ਲੇਖਾ ਪੁੱਛੀਐ, ਜਿਸ ਨੂੰ ਨਦਰ ਹੋਵੇ ਤੁਰ ਤੇਰੀ, ਮਰੇ ਨਾ ਜੰਮੈ ਚੂਕੇ ਫੇਰੀ। ਜਿਸ ਉੱਪਰ ਨਦਰ ਕਰੇ ਕਰਤਾਰ, ਤਿਸ ਜਨ ਕੇ ਸਭ ਕਾਜ ਸਵਾਰ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਧਾਰਿਓ। ਯਕ ਨਿਗਾਹੇ ਲੁਤਫ ਤੋ ਦਿਲ ਮੇਂ ਬੁਰਦ, ਬਾਜ਼ ਮੇਂ ਦਾਰਮ ਅਜ਼ਾਈ ਇਹਤਿਆਜ। ਇਸ ਤਰ੍ਹਾਂ ਨਿਗਾਹ ਦੇ ਮੇਲ ਦੁਆਰਾ ਹੀ ਜੀਵਾਂ ਦੀ ਆਪਸ ਵਿੱਚ ਚੰਗੀ ਜਾਂ ਮਾੜੀ ਸੰਗਤ ਅਨੁਸਾਰ ਲੇਵਾ ਦੇਵੀ ਹੁੰਦੀ ਰਹਿੰਦੀ ਹੈ। ਇਸ ਨਿਗਾਹ ਦੁਆਰਾ ਮੇਲ ਜਾਂ ਸੰਗਤ ਦੇ ਨਤੀਜਿਆਂ ਦਾ ਉਦਾਹਰਣ ਦਿੱਤਾ ਜਾਂਦਾ ਹੈ। ਇਸਤਰੀ ਦੀ ਹਸਤੀ ਇੱਕੋ ਹੁੰਦੀ ਹੈ, ਪਰ ਉਸਨੂੰ ਦੇਖਣ ਵਾਲੀਆਂ ਅੱਖਾਂ ਦੇ ਪਿੱਛੇ ਭਾਵਨਾ ਅਨੁਸਾਰ ਨਿਗਾਹ ਦੁਆਰਾ ਸੰਗਤ ਅਤੇ ਲੇਵਾ ਦੇਵੀ ਹੁੰਦੀ ਹੈ। ਉਦਾਹਰਣ ਦੇ ਤੌਰ 'ਤੇ ਇੱਕੇ ਇਸਤਰੀ ਨੂੰ ਬੱਚਾ ਮਾਂ ਦੀ ਭਾਵਨਾ ਨਾਲ ਲਾਡ ਲੜਾਉਂਦਾ ਹੈ, ਭਰਾ ਭੈਣ ਦੀ ਭਾਵਨਾ ਨਾਲ ਪਿਆਰ ਕਰਦਾ ਹੈ, ਮਾਂ ਬਾਪ ਬੇਟੀ ਦੀ ਭਾਵਨਾ ਨਾਲ ਪ੍ਰਤਪਾਲਦੇ ਹਨ, ਪਤੀ ਪਤਨੀ ਦੀ ਭਾਵਨਾ ਨਾਲ ਪਿਆਰ ਕਰਦਾ ਹੈ, ਪਰਾਏ ਨਾਰੀ ਦਾ ਸਰੂਪ ਦੇਖਦੇ ਹਨ, ਕਾਮੀ ਵਾਸ਼ਨਾ ਨਾਲ ਤੱਕਦੇ ਹਨ। ਇਸ ਦਾ ਮਤਲਬ ਇਹ ਹੈ ਕਿ ਅਸੀਂ ਮਨ ਦੀ ਭਾਵਨਾ ਰੂਪ ਐਨਕ ਦੇ ਰੰਗ ਅਨੁਸਾਰ ਹੀ ਹਰ ਇੱਕ ਚੀਜ਼ ਜਾਂ ਜੀਵ ਨੂੰ ਵੇਖਦੇ ਹਾਂ, ਸਮਝਦੇ ਹਾਂ, ਪਰਖਦੇ ਹਾਂ, ਸੰਗ ਕਰਦੇ ਹਾਂ, ਵਰਤ ਵਰਤਾਰਾ ਕਰਦੇ ਹਾਂ, ਲੇਵਾ ਦੇਵੀ ਕਰਦੇ ਹਾਂ, ਵਣਜ ਵਪਾਰ ਕਰਦੇ ਹਾਂ। ਮਨ ਦੀ ਭਾਵਨਾ ਰੂਪ ਐਨਕ ਦੇ ਰੰਗ ਅਨੁਸਾਰ, ਸੋ ਦੂਜੇ ਲਫਜ਼ਾਂ ਵਿੱਚ ਸਾਡੀ ਨਿਗਾਹ ਦੇ ਪਿਛੋਕੜ ਵਿੱਚ ਮਾਨਸਿਕ ਅਤੇ ਆਤਮਿਕ ਰੰਗਤ ਅਤੇ ਸ਼ਕਤੀ ਅਨੁਸਾਰ ਹੀ ਇੱਕ ਦੂਜੇ ਉੱਤੇ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਸ਼ਰਧਾਲੂ ਜਨ ਗੁਰੂਆਂ, ਅਵਤਾਰਾਂ, ਸਾਧਾਂ, ਸੰਤਾਂ ਜਾਂ ਰੱਬ ਪ੍ਰਤੀ ਵੀ ਆਪੋ ਆਪਣੀ ਭਾਵਨਾ ਅਨੁਸਾਰ ਸ਼ਰਧਾ ਭਾਵਨੀ ਰੱਖਦੇ ਹਨ, ਦਰਸ਼ਨ ਕਰਦੇ ਹਨ, ਸੰਗਤ ਕਰਦੇ ਹਨ, ਸੇਵਾ ਕਰਦੇ ਹਨ, ਪੂਜਾ ਕਰਦੇ ਹਨ, ਲੇਵਾ ਦੇਵੀ ਕਰਦੇ ਹਨ, ਲਾਹਾ ਲੈਂਦੇ ਹਨ। ਗੁਰਬਾਣੀ ਵਿੱਚ ਇਸ ਨੂੰ ਇਉਂ ਦਰਸਾਇਆ ਹੋਇਆ ਹੈ, ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜਿਹੀ ਮਨਸਾ ਘਰ ਲਾਗੈ ਤਿਹਾ ਫਲ ਪਾਏ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਏ ਕੋਏ। ਇੱਕ ਨਜ਼ਰ ਕਰ ਵੇਖੇ ਸਭ ਉੱਪਰ, ਜਿਹਾ ਭਾਓ ਤਿਹਾ ਫਲ ਪਾਈਏ। ਦੂਜੇ ਲਫਜ਼ਾਂ ਵਿੱਚ ਨਿਗਾਹ ਰਾਹੀਂ ਅਸੀਂ ਮਨ ਦੀ ਰੰਗਤ ਦਾ ਅਸਰ ਬਾਹਰ ਵਾਰ ਪ੍ਰਗਟ ਕਰਦੇ ਹਾਂ ਅਤੇ ਬਾਹਰੋਂ ਅੱਖਾਂ ਰਾਹੀਂ ਜੋ ਵੇਖਦੇ ਹਾਂ ਉਸ ਦਾ ਅਸਰ ਜਾਂ ਪ੍ਰਭਾਵ ਆਪਣੇ ਮਨ, ਚਿੱਤ ਅਤੇ ਅੰਤਿਸ਼ਕਰਨ ਵਿੱਚ ਲੈ ਜਾਂਦੇ ਹਾਂ, ਜਿਸ ਨਾਲ ਮਨ ਦੀ ਰੰਗਤ ਬਦਲਦੀ ਰਹਿੰਦੀ ਹੈ। ਇਸ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਸੰਤਾਂ, ਭਗਤਾਂ, ਮਹਾਂਪੁਰਖਾਂ ਦੇ ਦਰਸ਼ਨਾਂ ਦੁਆਰਾ ਸੰਗਤ ਕਰਨ ਦੇ ਨਾਲ ਬੇਅੰਤ ਦੈਵੀ ਗੁਣ ਉਪਜਦੇ ਹਨ। ਗੁਰਬਾਣੀ ਵਿੱਚ ਮਹਾਂਪੁਰਖਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਪ੍ਰੇਰਣਾ ਕੀਤੀ ਗਈ ਹੈ ਅਤੇ ਜਾਚਨਾ ਸਿਖਾਈ ਹੋਈ ਹੈ। ਮਹਾਂਪੁਰਖਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਇਉਂ ਪ੍ਰੇਰਣਾ ਬਾਣੀ ਚਾਹੁੰਦੀ ਹੈ, ਜਾਚਨਾ ਸਿਖਾਈ ਹੋਈ ਹੈ। ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚੱਲ ਹੈ, ਨੈਣ ਨਿਹਾਲੀ ਤਿਸ ਪੁਰਖ ਦਇਆਲ ਹੈ, ਹਿੱਕ ਦੋ ਹਿੱਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਵਿਲਾਸਾ, ਤਿਨ੍ਹਾਂ ਦੇਖ ਮਨ ਚਾਉ ਉਠੰਦਾ, ਹੁਣ ਕਦ ਪਾਈ ਗੁਣਤਾਸਾ। ਜਿਨ੍ਹਾਂ ਡੇਠ ਮਨ ਜਿਨ੍ਹਾਂ ਜਿਨ ਡਿੱਠਿਆ ਮਨ ਰਹਿਸੀਏ, ਕਿਉਂ ਪਾਈਏ ਤਿੰਨ ਸੰਗ ਜੀਓ, ਸੰਤ ਸੱਜਣ ਮਨ ਮਿੱਤਰ ਸੇ, ਲਾਇਨ ਪ੍ਰਭ ਸਿਉ ਰੰਗ ਜੀਓ, ਸਾਧਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਜਿਨ ਹਰ ਗਾਇਆ ਜਿਨ ਹਰ ਜਪਿਆ, ਤਿੰਨ ਸੰਗਤ ਹਰ ਮੇਲੋ ਘਰ ਮਇਆ, ਤਿਸ ਕਾ ਦਰਸ ਦੇਖ ਸੁਖ ਪਾਇਆ, ਦੁੱਖ ਹੋਮੇ ਰੋ ਗਇਆ। ਗੁਰਸਿੱਖੀ ਦਾ ਦੇਖਣਾ ਗੁਰਮੁਖ ਸਾਧ ਸੰਗਤ ਗੁਰਦੁਆਰਾ। ਨਿਗਾਹ ਅਥਵਾ ਨਦਰ ਦੁਆਰਾ ਮਨ ਦੀ ਸਤਾ ਅਨੁਸਾਰ ਹੀ ਮੇਲ, ਸੰਗਤ, ਪਰਸਨਾ, ਸਾਂਝ, ਲੇਵਾ ਦੇਵੀ ਜਾਂ ਵਿਵਹਾਰ ਹੁੰਦਾ ਹੈ।